सुने दुख पाप का नाश। वाहिगुरु जी का खालसा, वाहिगुरु जी की फतेह। परम सत्कार योग सतगुरु सच्चे पातशाह जी की पावन हजूरी विच सशोभत गुरु सवारी साध संगत जीओ। साहिब श्री गुरु नानक देव जी महाराज जपजी दियाँ इन्हां पौड़ियां अंदर जिन्हां नूं आम करके असीं सुनिआं दियां पौड़ियां कहिंदे हां, क्योंकि इन्हां दा आरंभ सुनिआ शब्द नाल हुंदा है। इन्हां चार पौड़ियां दे अंत विच ये लफज़, ये पंक्तियां चार वार दोहराईआं गईआं हन। नानक भगतां सदा विगास, सुनिआ दुख पाप का नाश। सिमरन नाल, सुनन नाल, परमात्मा की सिफत सलाह उहदे गुण सुन के तुर अंदर वसाउण नाल, सतगुरु कहिंदे ने कि जिहड़े भगत बणदे हन उहनां नूं सदीवी खेड़ा परम आनंद प्राप्त हुंदा है, अते दुख पाप ये सब खत्म हो जांदे ने। ते बंदा बड़ा हैरान हुंदा है कि ये किस तरह हो जाता है, क्योंकि जो देखता है धार्मिक इतिहास को, धर्म की दुनिया के प्रसंगों, तो उन्हें कोई बंदा सपेयर नज़र नहीं आता कि जिन्हों दुख ना वापरे हो, जिसकी जिंदगी विच सुख ते दुख चक्कर बन के ना आए होन, कोई ऐसा व्यक्ति उन्हें नज़र नहीं आता। इस करके जो बाणी विच इस तरह दियां पंक्तियां वो पढ़ता है ते दुखां पापां दा नाश हो जांदा है, ते उन्हूं बड़ी परेशानी हुंदी है। वो कहिंदा मैं भी अरदास कीती सी, मैं भी धर्म कर्म कीता है, मैं भी बाणी पढ़ी है, मेरे नाल ऐसा क्यों नहीं होया। थोड़ा इस संबंधी समझण दी जरूरत है। एक शब्द है श्री गुरु ग्रंथ साहिब जी दे अंदर, आम वरतदे हाँ असीं शब्द नूं, आम पढ़ते हाँ, सतगुरु कहिंदे ने जिसके सिर उपर तू स्वामी सो दुख कैसा पावै, बोल ना जाने माया मद माता, मरना चीत ना आवै। मेरे राम राय तू संतां का संत, तेरे तेरे सेवक को भौ किछ नाहीं, जम नहीं आवै नेरे। जे ते सिर्फ इस दे असीं अखरी अर्थ लै लईए ते माफ करना साढ़े पल्ले कुछ नहीं पैना। असीं क्योंकि अखरी अर्थां तों भी पिछे हाँ, इस करके सतगुरु जो गल कहिंदे ने साडी समझ विच किवें आएगी। असीं कहिंदे हाँ भी गुरु साहब कहिंदे ने जिसके सिर उपर तू स्वामी सो दुख कैसा पावै। पहली गल ते कि सिर उत्ते तो सारिआं दे हैगा, इहदा मतलब नहीं कि किसी विशेष बंदे दे सिर उत्ते हैगा तो बाकियां ते नहीं हैगा। सिर उत्ते तो सारिआं दे हैगा, पर सारे इस गल नूं असीं मन्नदे नहीं, सारिआं दा इस गल ते भरोसा नहीं कि उह सिर उत्ते है। जिन्हां दा इस गल ते भरोसा है ना, उहनां नूं दुख प्राप्त नहीं हुंदा। तो फिर असी सोचते हाँ भी लोगों नूं बंद बंद कटाने पै गए, तत्तियां तवियां ते बहना पै गया, देगां विच उबड़ गए, भुखां कटनियां पै गई। ये की कारण होया कि उन्हां नूं चेते नहीं सी, उन्हां दे अंदर एहसास नहीं सी? नहीं, उन्हां दे अंदर एहसास सी। ते जिहड़े दुख की गल सतगुरु सच्चे पातशाह कहिंदे ने, और ये दुख नहीं है। असी सिर दर्द, पेट दर्द, तकलीफ, इस तरह कष्ट, औखे समय सिर्फ इन्हां नूं दुख मनदे हां। पर जिहड़े भगत लोग ने, गुरमुख लोग ने, जिन्हां नूं रहस दा पता है, वह सिर्फ इस गल नूं दुख नहीं मनदे, क्योंकि ये गल तां आउणी है। बाणी विच श्री गुरु नानक देव जी का एक बचन है, सतगुरु कहिंदे ने नानक ਬੋਲਣ ਚੱਖਣਾ ਦੁੱਖ ਛੱਡ ਮੰਗੀਆਂ ਸੁੱਖ। ਕਹਿੰਦੇ ਨੇ ਸਾਡਾ ਇਹ ਬੋਲਣਾ, ਸਾਡਾ ਇਹ ਕਹਿਣਾ ਕਥਲ ਐਵੇਂ ਝੱਖ ਮਾਰਨ ਵਾਲੀ ਗੱਲ ਹੈ ਵੀ ਅਸੀਂ ਦੁੱਖਾਂ ਨੂੰ ਛੱਡ ਕੇ ਸਿਰਫ ਸੁੱਖ ਮੰਗਦੇ ਹਾਂ। ਮੈਂ ਪ੍ਰਮਾਣ ਤਾਂ ਬੜੇ ਦੇ ਸਕਦਾ, ਲੇਕਿਨ ਧਿਆਨ ਇਸ ਗੱਲ ਵੱਲ ਦਵਾਉਣ ਲਈ ਸਿਰਫ ਚੋਣਵੇਂ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਤਾਂ ਕਿ ਅਸੀਂ ਬਾਣੀ ਦੇ ਸਿਧਾਂਤ ਨੂੰ, ਫਲਸਫੇ ਨੂੰ ਸਮਝ ਸਕੀਏ। ਮਾਫ਼ ਕਰਨਾ, ਜਿੰਨਾ ਚਿਰ ਸਾਨੂੰ ਬਾਣੀ ਦੇ ਅਸੂਲ ਅਤੇ ਨੇਮ ਨਹੀਂ ਪਤਾ ਲੱਗਦਾ, ਉਹਨਾਂ ਚਿਰ ਜਿੰਨਾ ਮਰਜ਼ੀ ਅਸੀਂ ਕਰੀ ਜਾਈਏ ਸਾਡੇ ਗੱਲ ਸਮਝ 'ਚ ਨਹੀਂ ਪੈਣੀ। ਅਤੇ ਅਸੀਂ ਇੱਥੇ ਗੁਰਦੁਆਰੇ ਆਉਂਦੇ ਹਾਂ ਕੁਝ ਸਮਝਣ ਲਈ, ਆਪਣੀ ਸੂਝ ਨੂੰ ਕੁਝ ਵਿਕਾਸ ਵਿੱਚ ਕਰਨ ਲਈ। ਸਤਿਗੁਰੂ ਕਹਿੰਦੇ ਨੇ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਆਂ ਸੁੱਖ। ਦੁੱਖ ਛੱਡ ਕੇ ਅਸੀਂ ਸੁੱਖ ਮੰਗਦੇ ਹਾਂ, ਬੜੀ ਸਿੱਧੀ ਜੀ ਗੱਲ ਹੈ, ਪਰ ਸਤਿਗੁਰੂ ਕਹਿੰਦੇ ਨੇ ਵੀ ਦੁੱਖ ਛੱਡ ਕੇ ਸਿਰਫ ਸੁੱਖ ਮੰਗੀ ਜਾਣੇ ਝੱਖ ਮਾਰਨ ਵਾਲੀ ਗੱਲ ਹੈ। ਅਗਲੀ ਪੰਕਤੀ ਬੜੀ ਧਿਆਨ ਗੋਚਰੀ ਹੈ। ਸਤਿਗੁਰੂ ਕਹਿੰਦੇ ਨੇ ਸੁੱਖ ਦੁੱਖ ਦੋਏ ਦਰ ਕੱਪੜੇ। ਉਸ ਵਾਹਿਗੁਰੂ ਦੇ ਦਰ ਵੱਲੋਂ, ਉਹਦੇ ਵੱਲੋਂ ਜਿੱਦਾਂ ਇਹ ਸਰੀਰ ਮਿਲਿਆ, ਜਿੱਦਾਂ ਇਹ ਬਾਕੀ ਦੇ ਜੀਵਨ ਦੇ ਸਾਧਨ ਮਿਲੇ ਨੇ, ਸਤਿਗੁਰੂ ਕਹਿੰਦੇ ਨੇ ਸੁੱਖ ਅਤੇ ਦੁੱਖ ਦੋ ਕੱਪੜੇ ਮਿਲੇ ਆ, ਬੰਦੇ ਨੂੰ ਇਹ ਪਹਿਨਣੇ ਪੈਣੇ ਨੇ, ਇਹ ਡਰੈਸ ਨੇ ਜੀਵਨ ਦੇ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਔਰ ਇਸ ਜੀਵਨ ਵਿੱਚ ਆਣ ਕੇ ਅਤੇ ਮਨੁੱਖ ਆਪਣੀ ਸਾਰੀ ਜ਼ਿੰਦਗੀ ਦੇ ਅੰਦਰ ਦੁੱਖ ਅਤੇ ਸੁੱਖ ਦੇ ਕੱਪੜੇ ਪਹਿਨਦਾ, ਕੋਈ ਜ਼ਿੰਦਗੀ ਸਪੇਅਰ ਨਹੀਂ ਹੈ। ਵੀ ਕੋਈ ਆਖੇ ਵੀ ਮੈਨੂੰ ਤਾਂ ਸਿਰਫ ਦੁੱਖ ਆਇਆ ਅਤੇ ਸੁੱਖ ਨਹੀਂ ਆਇਆ, ਕੋਈ ਆਖੇ ਮੈਨੂੰ ਸੁੱਖ ਹੀ ਆਇਆ ਅਤੇ ਦੁੱਖ ਨਹੀਂ ਆਇਆ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਇਹ ਝੱਖ ਮਾਰਨੀ, ਵਾਰ ਵਾਰ ਇਹ ਕਹਿਣਾ ਵੀ ਮੈਨੂੰ ਦੁੱਖ ਨਹੀਂ ਚਾਹੀਦਾ ਸੁੱਖ ਹੀ ਚਾਹੀਦਾ, ਸਤਿਗੁਰੂ ਸੱਚੇ ਪਾਤਸ਼ਾਹ ਫੈਸਲਾ ਕਰਦੇ ਨੇ। ਕਹਿੰਦੇ ਨੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਕਹਿੰਦੇ ਐਵੇਂ ਰੌਲਾ ਪਾਉਣ ਦਾ ਕੀ ਫਾਇਦਾ ਪਰਮਾਤਮਾ ਅੱਗੇ, ਜਦਕਿ ਉਸਨੇ ਇਹ ਦੁੱਖ ਸੁੱਖ ਦਾ ਵਿਧਾਨ ਬਣਾਇਆ ਹੋਇਆ ਹੈ ਅਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਤੂੰ ਆਪਣਾ ਕਾਂਸਟੀਟਿਊਸ਼ਨ ਹੀ ਚੇਂਜ ਕਰ ਦੇ, ਤੂੰ ਆਪਣਾ ਵਿਧਾਨ ਹੀ ਬਦਲ ਦੇ, ਫਿਰ ਅਸੀਂ ਪਰਮਾਤਮਾ ਦੇ ਭਗਤ ਤਾਂ ਨਾ ਹੋਏ, ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਤਾਂ ਨਾ ਹੋਏ, ਹੁਕਮ ਦੀ ਗੱਲ ਤਾਂ ਸਾਡੀ ਸਮਝ ਵਿੱਚ ਨਾ ਆਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਸ ਪਰਮਾਤਮਾ ਅੱਗੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਉੱਥੇ ਚੁੱਪ ਰਹਿਣ ਧਾਰਨ ਕਰਨੀ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਇਹੀ ਇੱਕ ਸਾਦਕ ਅਤੇ ਸਾਬਰ ਲੋਕਾਂ ਦੀ ਕਹਾਣੀ ਹੈ। ਕਹਿੰਦੇ ਨੇ ਕੋਈ ਫਕੀਰ ਸੀ ਅਤੇ ਉਹਦੇ ਸੇਵਕ ਨੇ ਵੀ ਇਹ ਸਵਾਲ ਕਰ ਦਿੱਤਾ, ਆਖਣ ਲੱਗਾ ਸਮਝ ਨਹੀਂ ਆਉਂਦੀ ਵੀ ਸੁੱਖ ਤਾਂ ਸਮਝ ਵਿੱਚ ਆਉਂਦਾ ਅਤੇ ਦੁੱਖ ਨਹੀਂ ਸਮਝ ਵਿੱਚ ਆਉਂਦਾ। ਵੀ ਪਰਮਾਤਮਾ ਨੇ, ਅਸੀਂ ਤੁਸੀਂ ਕਹਿੰਦੇ ਹੋ ਵੀ ਸਾਰੇ ਪਰਮਾਤਮਾ ਦੇ ਪੁੱਤਰ ਨੇ, ਇਹ ਸਾਰਾ ਕੁਝ ਉਹਦਾ ਹੈ, ਅਤੇ ਉਸ ਪਰਮਾਤਮਾ ਨੇ, ਉਸ ਖੁਦਾਵੰਦ ਨੇ ਇਹ ਕੀ ਕੀਤਾ ਵੀ ਸੁੱਖ ਬਣਾ ਦਿੱਤੇ ਨਾਲ ਦੁੱਖ ਵੀ ਬਣਾ ਦਿੱਤੇ। ਸਮਝ ਨਹੀਂ ਆਉਂਦੀ ਗੱਲ ਵੀ ਜੇ ਉਹਨੇ ਹੀ ਬਣਾਇਆ ਸੀ ਸਭ ਕੁਝ, ਤਾਂ ਸਭ ਕੁਝ ਉਹਦੇ ਕੋਲ ਹੈਗਾ, ਉਹ ਸੁੱਖ ਹੀ ਸੁੱਖ ਕਿਉਂ ਨਹੀਂ ਦੇ ਦਿੰਦਾ। ਜਿਸ ਵੇਲੇ ਉਹਨੇ ਸਵਾਲ ਕੀਤਾ ਨਾ ਮੁਰੀਦ ਨੇ, ਸੇਵਕ ਨੇ, ਅਤੇ ਮੁਰਸ਼ਿਦ ਕਹਿਣ ਲੱਗਾ ਕੋਈ ਨਹੀਂ, ਬੱਚਾ ਸਮਾਂ ਆਏਗਾ ਤੈਨੂੰ ਦੱਸਾਂਗੇ ਗੱਲ, ਤੈਨੂੰ ਸਮਝ ਆ ਜਾਏਗੀ। ਆਖਣ ਲੱਗਾ ਚੰਗਾ। ਕੁਝ ਸਮਿਆਂ ਦੇ ਬਾਅਦ ਦੋ ਚਾਰ ਦਿਨ ਗੁਜ਼ਰ ਗਏ ਅਤੇ ਇੱਕ ਦਰਿਆ ਨੂੰ ਉਹਨਾਂ ਨੇ ਪਾਰ ਕਰਨਾ ਸੀ ਪੱਤਣ ਤੋਂ, ਅਤੇ ਬੇੜੀ 'ਚ ਬੈਠ ਗਏ ਅਤੇ ਕਹਿੰਦੇ ਨੇ ਵੀ ਕਿਸ਼ਤੀ ਉਹ ਖੁਦ ਚਲਾਉਂਦਾ ਸੀ, ਆਪਣੀ ਕਿਸ਼ਤੀ ਰੱਖੀ ਸੀ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਾਣ ਲਈ। ਫਕੀਰ ਨੇ ਕਿਸ਼ਤੀ ਦੇ ਦੋਵੇਂ ਚੱਪੂ ਫੜੇ ਅਤੇ ਚਲਾਉਣ ਲੱਗ ਪਿਆ, ਪਰ ਐਨ ਦਰਮਿਆਨ ਵਿੱਚ ਜਾ ਕੇ ਜਿੱਥੇ ਪਾਣੀ ਗਹਿਰਾ ਸੀ, ਜਿੱਥੇ ਘੁੰਮਣ ਘੇਰੀਆਂ ਪੈਣ ਦਾ ਵੀ ਡਰ ਸੀ, ਉੱਥੇ ਜਾ ਕੇ ਉਹਨੇ ਇੱਕ ਚੱਪੂ ਦਿੱਤਾ ਛੱਡ ਅਤੇ ਇੱਕ ਫੇਰੀ ਜਾਵੇ। ਹੁਣ ਬੇੜੀ ਤਾਂ ਦੋ ਚੱਪੂਆਂ ਨਾਲ ਚੱਲਦੀ, ਇੱਕ ਨਾਲ ਚੱਲਦੀ ਦੀ, ਉਹ ਬੇੜੀ ਨੇ ਸਰਕਲ ਕਰਨੇ ਸ਼ੁਰੂ ਕਰ ਦਿੱਤੇ, ਘੁੰਮਣ ਲੱਗ ਪਈ ਉੱਥੇ ਇੱਕ ਥਾਂ 'ਤੇ, ਅਤੇ ਮੇਰੇ ਵਰਗਾ ਸੇਵਕ ਘਬਰਾ ਗਿਆ, ਆਖਣ ਲੱਗਾ ਡੁੱਬਣਾ ਜੇ ਮਰਨਾ ਜੇ ਇਹ ਕੀ ਹੋ ਰਿਹਾ, ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ, ਜੇ ਤੁਸੀਂ ਨਹੀਂ ਚਲਾਉਣਾ ਚਾਹੁੰਦੇ ਤਾਂ ਮੈਨੂੰ ਦੱਸੋ, ਮੈਂ ਚਲਾ ਲੈਣਾ, ਮੈਨੂੰ ਤੁਸੀਂ ਚਲਾਉਣ ਵੀ ਨਹੀਂ ਦਿੰਦੇ, ਅਤੇ ਖੁਦ ਇਹ ਕੀ ਕੌਤਕ ਕਰ ਰਹੇ ਹੋ। ਆਖਣ ਲੱਗੇ ਤੇਰੀ ਗੱਲ ਦਾ ਜਵਾਬ ਦੇ ਰਿਹਾ। ਉਹ ਕਹਿਣ ਲੱਗਾ ਕਿ ਦੂਸਰਾ ਚੱਪੂ ਸੰਭਾਲ ਲਿਆ ਉਹਨੇ। ਆਖਣ ਲੱਗਾ ਦੇਖਿਆ ਨਹੀਂ ਤੂੰ ਤਮਾਸ਼ਾ ਕਿ ਇੱਕ ਚੱਪੂ ਨਾਲ ਬੇੜੀ ਚੱਲਦੀ ਨਹੀਂ, ਘੁੰਮੀ ਜਾਂਦੀ ਹੈ। ਇਸੇ ਤਰ੍ਹਾਂ ਇਹ ਜੀਵਨ ਦਾ ਜਿਹੜਾ ਸੰਸਾਰ ਦਾ ਜਿਹੜਾ ਚੱਕਰ ਹੈ ਨਾ ਭਾਈ, ਇਹ ਪਰਮਾਤਮਾ ਨੇ ਦੁੱਖ ਸੁੱਖ ਦੇ ਚੱਪੂਆਂ ਨਾਲ ਚਲਾਇਆ ਅਤੇ ਇਹਦੇ ਨਾਲ ਹੀ ਚੱਲਣਾ।
ਇਹ ਸੰਸਾਰ ਦੀ ਖੇਡ ਹੈ ਉਹਦੀ, ਅਤੇ ਉਹਦੀ ਖੇਡ ਇਹ ਇਹਨਾਂ ਚੱਪੂਆਂ ਨਾਲ ਹੀ ਚੱਲਣੀ ਹੈ। ਅਤੇ ਜੇ ਤੂੰ ਕਵੇਂ ਵੀ ਇੱਕ ਚੱਪੂ ਪਰਮਾਤਮਾ ਹਟਾ ਦੇਵੇ ਅਤੇ ਭਾਈ ਖੇਡ ਤੇਰੀ ਨਹੀਂ, ਖੇਡ ਉਹਦੀ ਹੈ ਅਤੇ ਚਲਾਉਣੀ ਉਹਨੇ ਹੈ। ਬੰਦੇ ਨੂੰ ਸਮਝ ਨਹੀਂ ਆਉਂਦੀ। ਇਸ ਕਰਕੇ ਸਤਿਗੁਰੂ ਮੰਗ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨੇ ਸੁੱਖ ਕਹੋ ਮੰਗ ਹੈ ਸਭ ਕੋ, ਦੁੱਖ ਨਾ ਮੰਗ ਹੈ ਕੋਈ। ਅਤੇ ਸੁੱਖ ਹੈ ਕਹੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਕਹਿੰਦੇ ਨੇ ਸੁੱਖ ਨੂੰ ਸਾਰੇ ਮੰਗਦੇ ਨੇ, ਦੁੱਖ ਕੋਈ ਮੰਗਦਾ ਨਹੀਂ। ਅਤੇ ਕਈ ਵਾਰੀ ਐਸਾ ਹੁੰਦਾ ਵੀ ਸੁੱਖ ਮੰਗਦਿਆਂ ਮੰਗਦਿਆਂ ਦੁੱਖ ਬਹੁਤਾ ਝੋਲੀ ਵਿੱਚ ਪੈ ਜਾਂਦਾ। ਸੁੱਖ ਹੈ ਤਉ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਅਤੇ ਮਨਮੁਖ ਬੰਦਾ ਜਿਹੜਾ ਨਾ, ਉਹਨੂੰ ਇਸ ਦੀ ਸਮਝ ਨਹੀਂ ਪੈਂਦੀ। ਅਤੇ ਸਤਿਗੁਰੂ ਕਹਿੰਦੇ ਨੇ ਸੁੱਖ ਦੁੱਖ ਸਮ ਕਰ ਜਾਣੀ ਹੈ, ਸ਼ਬਦ ਭੇਦ ਸੁੱਖ ਹੋਏ। ਕਹਿੰਦੇ ਨੇ ਸੁੱਖ ਦੁੱਖ ਨੂੰ ਸਮਾਨ ਕਰਕੇ ਸਮਝੀਏ ਵੀ ਇਹ ਪਰਮਾਤਮਾ ਵੱਲੋਂ ਆਏ ਹੋਏ ਨੇ, ਅਤੇ ਸਮਝੇ ਜਾ ਸਕਦੇ ਤਾਂ ਜਾ ਸਕਦੇ ਨੇ ਸ਼ਬਦ ਭੇਦ ਸੁੱਖ ਹੋਏ। ਇਹ ਸ਼ਬਦ ਵਿੱਚ ਬਾਣੀ 'ਚ ਆਪਣੇ ਆਪ ਨੂੰ ਵਿੰਨ ਕੇ ਅਤੇ ਇਸ ਆਤਮਕ ਰਹੱਸ ਨੂੰ ਜਾਣ ਕੇ ਅਤੇ ਫਿਰ ਉਹ ਆਤਮਕ ਸੁੱਖ ਮਿਲੇਗਾ। ਅਤੇ ਤਾਂ ਜਾ ਕੇ ਉਹ ਗੱਲ ਬਣੇਗੀ ਬਈ ਮਨੁੱਖ ਜਿਹੜਾ ਹੈ, ਗੁਰਮੁਖ ਗੁਰਸਿੱਖ ਜਿਹੜਾ ਹੈ, ਉਹ ਫਿਰ ਕੋਈ ਵੀ ਦੁੱਖ ਕੋਈ ਵੀ ਔਕੜ ਆਵੇ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਸਿੱਖ ਲਏਗਾ। ਘਬਰਾਹਟ ਨਹੀਂ ਉਹਦੇ ਅੰਦਰ ਪੈਦਾ ਹੋਏਗੀ ਵੀ ਉਹਦੇ ਕੋਲ ਕਮੀ ਹੈ, ਤੋਟਾ ਹੈ, ਘਾਟਾ ਹੈ, ਸਭ ਕੁਝ ਬਰਦਾਸ਼ਤ ਕਰ ਗੁਜ਼ਰੇਗਾ। ਅਤੇ ਮਨੁੱਖ ਕਹਿੰਦਾ ਨਹੀਂ ਇਹ ਤਾਂ ਮੈਂ ਨਹੀਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਹਦੇ ਉੱਤੇ ਵਾਹਿਗੁਰੂ ਅਕਾਲ ਪੁਰਖ ਹੈ ਨਾ, ਉਹ ਇਹਨਾਂ ਦੁੱਖਾਂ ਨੂੰ ਕੁਝ ਸਮਝਦਾ ਹੀ ਨਹੀਂ। ਅਤੇ ਉਹਨੂੰ ਜਿਹੜਾ ਜੰਮਣ ਮਰਨ ਦਾ ਦੁੱਖ ਹੈ, 84 ਦੇ ਚੱਕਰ ਦਾ ਦੁੱਖ ਹੈ, ਉਹ ਨਹੀਂ ਵਾਪਰਦਾ। ਇਹ ਦੁੱਖ ਉਸ ਨੂੰ ਨਹੀਂ ਆਉਂਦਾ। ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ, ਉਹ ਮਾਇਆ ਦੇ ਨਸ਼ੇ ਵਿੱਚ ਚੂਰ ਹੋ ਕੇ ਹੰਕਾਰ ਵਿੱਚ ਕੋਈ ਗੱਲ ਨਹੀਂ ਕਰਦਾ ਕਿ ਮੈਂ ਬੜਾ ਸਿਆਣਾ ਹਾਂ, ਮੈਂ ਆਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਉਹਨੇ ਕਦੇ ਇਹ ਗੱਲ ਨਹੀਂ ਸੋਚੀ, ਇਸ ਬਾਰੇ ਉਹਦੇ ਅੰਦਰ ਧਿਆਨ ਕਦੇ ਆਉਂਦਾ ਹੀ ਨਹੀਂ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਇੱਕ ਗੱਲ ਯਾਦ ਰੱਖਣੀ, ਧਰਮ ਦੀ ਦੁਨੀਆ 'ਚ ਦੋ ਪ੍ਰਕਾਰ ਦੀ ਹੀ ਮੌਤ ਹੈ ਅਤੇ ਦੋ ਪ੍ਰਕਾਰ ਦਾ ਹੀ ਜੀਵਨ ਹੈ। ਇੱਕ ਤਾਂ ਸਰੀਰ ਦੀ ਮੌਤ ਹੈ, ਇਹ ਸਾਰੇ ਹੀ ਮਰਦੇ ਹਾਂ। ਇੱਕ ਹੈ ਆਤਮਕ ਮੌਤ, ਉਹ ਕੀ ਹੈ ਕਿ ਮਨੁੱਖ ਵਿਕਾਰਾਂ ਵਿੱਚ ਮਰਦਾ ਹੈ, ਮਨੁੱਖ ਗੁਨਾਹਾਂ ਵਿੱਚ ਮਰਦਾ, ਔਗੁਣਾਂ 'ਚ ਕੁਕਰਮਾਂ 'ਚ ਮਰਦਾ ਹੈ, ਉਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਜਾਂਦੀ, ਮਨੁੱਖਤਾ ਖਤਮ ਹੋ ਜਾਂਦੀ ਹੈ। ਭਗਤ ਜਿਹੜਾ ਹੈ ਉਹ ਕੋਸ਼ਿਸ਼ ਕਰਦਾ ਕਿ ਮੈਂ ਆਤਮਕ ਮੌਤ ਨਾ ਮਰਾਂ, ਸਰੀਰ ਦੀ ਮੌਤ ਬੇਸ਼ੱਕ ਹੋ ਜਾਏ। ਇਸ ਵਾਸਤੇ ਉਹ ਆਤਮਕ ਜੀਵਨ ਬਣਾਉਣ ਦਾ ਯਤਨ ਕਰਦਾ ਅਤੇ ਦੁਨੀਆਦਾਰੀ ਵਾਲੇ ਪਾਸੋਂ ਉਹ ਮਰਨ ਦੀ ਕੋਸ਼ਿਸ਼ ਕਰਦਾ। ਕਹਿੰਦਾ ਸਰੀਰ ਜਿਹੜਾ ਭਾਵੇਂ ਲੱਗ ਜਾਏ ਲੇਖੇ, ਲੇਕਿਨ ਆਤਮਕ ਜੀਵਨ ਬਚਣਾ ਚਾਹੀਦਾ। ਕਬੀਰ ਨੇ ਇਹ ਗੱਲ ਲਿਖੀ ਹੈ। ਉਹ ਕਹਿੰਦੇ ਨੇ ਸਾਰੇ ਹੀ ਬੰਦੇ ਅਸੀਂ ਚਾਹੁੰਦੇ ਹਾਂ ਅਮਰ ਜ਼ਿੰਦਗੀ, ਵੀ ਹਾਂ ਅਮਰ ਹੋ ਜਾਈਏ। ਕੋਈ ਨਹੀਂ ਚਾਹੁੰਦਾ ਕਿ ਮੈਂ 84 ਦੇ ਗੇੜ ਵਿੱਚ ਪਵਾਂ। ਮੰਗ ਸਾਰਿਆਂ ਦੀ ਅਮਰ ਹੋਣ ਦੀ ਹੈ। ਅਤੇ ਕਬੀਰ ਕਹਿੰਦੇ ਨੇ, ਕਹਿੰਦੇ ਨੇ ਸਦ ਜੀਵਨ ਭਲੋ ਕਹਾਹੀ। ਸਦ ਜੀਵਨ ਤੋਂ ਮਤਲਬ ਹੈ ਸਦੀਵੀ ਜੀਵਨ। ਸਦੀਵੀ ਜੀਵਨ ਚੰਗਾ ਕਿਹਾ ਜਾਂਦਾ। ਕਹਿੰਦੇ ਨੇ ਅਮਰ ਜ਼ਿੰਦਗੀ, ਅਮਰ ਤਾਂ ਇਸੇ ਲਈ ਛਕਣਾ ਕਿ ਅਮਰ ਹੋ ਸਕੀਏ। ਅਮਰ ਇਸ ਤਰ੍ਹਾਂ ਨਹੀਂ ਕਿ ਸਰੀਰ ਸਦਾ ਲਈ ਰਹੇ, ਭੁਲੇਖਾ ਸਰੀਰ ਕਦੇ ਨਹੀਂ ਰਹਿਣਾ। ਇਹ ਤਾਂ ਪਰਮਾਤਮਾ ਦਾ ਕੁਦਰਤੀ ਨੇਚਰ ਦਾ ਇਹ ਸਿਧਾਂਤ ਹੈ ਕਿ ਸਰੀਰ ਨਹੀਂ ਰਹਿਣਾ। ਜੋ ਉਪਜਿਓ ਸੋ ਬਿਨਸ ਹੈ, ਜੋ ਘੜਿਆ ਉਹ ਭਜਣਾ ਹੀ ਹੈ। ਇਸ ਲਈ ਅਮਰ ਤਾਂ ਇਸ ਲਈ ਤਾਂ ਛੱਡਣਾ ਨਹੀਂ ਕਿ ਸਰੀਰ ਸਦਾ ਵਾਸਤੇ ਰਹੇ। ਕਬੀਰ ਕਹਿੰਦੇ ਨੇ ਕਿ ਅਮਰ ਜ਼ਿੰਦਗੀ ਸਾਰੇ ਮਨੁੱਖ ਮੰਗਦੇ ਨੇ, ਸਦ ਜੀਵਨ ਭਲੋ ਕਹਾਹੀ ਚੰਗਾ ਸਮਝਿਆ ਜਾਂਦਾ। ਪਰ ਕਬੀਰ ਕਹਿੰਦੇ ਨੇ ਮੂਹੇ ਬਿਨ ਜੀਵਨ ਨਾਹੀ। ਜਿੰਨਾ ਚਿਰ ਭਾਈ ਇਹ ਦੁਨੀਆਂ ਦੇ ਦੁੱਖ ਸੁੱਖ ਮੋਹ ਮਮਤਾ ਦੇ ਚੱਕਰ ਵਾਲੇ ਪਾਸਿਓਂ ਮਨੁੱਖ ਨਹੀਂ ਮਰਦਾ, ਇਹਨਾਂ ਦੀ ਆਸ ਤੋਂ ਉੱਚਾ ਨਹੀਂ ਉੱਠਦਾ, ਉਹਨਾਂ ਚਿਰ ਉਹ ਅਮਰ ਜ਼ਿੰਦਗੀ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ, ਮਿਲਦੀ ਨਹੀਂ। ਇਸੇ ਕਰਕੇ ਕਬੀਰ ਨੇ ਇਸੇ ਸੰਬੰਧ ਵਿੱਚ ਹੀ ਕਿਹਾ ਸੀ ਵੀ ਜਿਸ ਮਰਨਾ ਅਤੇ ਜਗ ਡਰ ਹੈ ਮੇਰਾ ਮਨ ਆਨੰਦ। ਪਰ ਜਿਹਨੂੰ ਇਹ ਮਰਨਾ ਆ ਜਾਏ ਉਹ ਮੈਦਾਨੇ ਜੰਗ ਵਿੱਚ ਮਰਨ ਲਈ ਹਰ ਵੇਲੇ ਤਤਪਰ ਹੈ, ਉਹ ਦੁਨੀਆਂ ਦੇ ਦੁੱਖਾਂ ਵਿੱਚ ਜੂਝਣ ਲਈ ਹਰ ਵੇਲੇ ਤਤਪਰ ਹੈ। ਉਹਨੂੰ ਕੋਈ ਫਰਕ ਨਹੀਂ ਪੈਣ ਲੱਗਾ ਕਿਉਂਕਿ ਉਹਨੂੰ ਸਮਝ ਆ ਗਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਪੈਸਾ ਪਾਵੈ। ਬੋਲ ਨਾ ਜਾਣਾ ਮਾਇਆ ਮਦ ਮਾਤਾ, मरना चीत ना आवे। जिहड़ा हंकार विच बोल बोलदा मैं आ कर देंगा मैं वह कर देंगा, उहदी मौत अज भी होई कल भी, उह ते मरिया ही पिया, क्योंकि उहदे अंदर आत्मक जीवन कोई नहीं है। पर जिहड़ा भगत है, जिहड़ा समझदा मेरे सिर ते मालक वाहिगुरु अकाल पुरख है, उहनू इह मौत चित विच नहीं आउंदी। ते असीं अर्थ कीते होए ने कि उहनू दुख नहीं लगदा, उहदा शरीर नहीं मरदा, ते फिर तां झूठ हो गई बाणी, फिर तां तुहानू इहो जिहा बंदा लभणा कोई नहीं। क्योंकि सानू समझ नहीं, इस करके असी अर्थ का अनर्थ करते हैं। इस तरह के बहुत बचन ने गुरु ग्रंथ साहब के अंदर। तो सतगुरु सच्चे पातशाह कहिंदे ने कि नहीं, जिहड़ा भगत है गुरमुख गुरसिख है, वह इतने विगास में चला जाता है, इतने छेड़े में चला जाता है कि इन्हां दुखां सुखां की कहानी तो बिल्कुल थले रह जाती है। उहदे लई इन्हां की कोई अहमियत नहीं रहिंदी। इस करके सतगुरु कहिंदे ने नानक भगतां सदा विगास सुने हैं, दुख पाप का नास। कहिंदे ने परमात्मा का नाम सुनन नाल मनुख दे अंदरों दुखां पापां की कहानी जिहड़ी है ना, वो खत्म हो जाती। विचारवाना ने एक गल कही है, वो कहिंदे ने जिहड़ा पाप है ना, ये असल में दुख का बीज है। पाप जिहड़ा है ये दुख का बीज है। कदर करो, कोई कार कोलों दी लंघी है तो बंदा कहिंदा भी बड़ी चंगी है, तो फिर उहदा ध्यान चला जाता भी ये कार मेरे को होनी चाहिए। जे तो लंघ गई तो चली जाई ठीक है, पर जे वह उहदे नाल चल पिया भी ये मेरे को होनी चाहिए है, फिर वह सोचेगा भी हुण मनी किद्दां लियांदी जाए, ठगी ठोरी किवें कीती जाए। यानी कि बीज बन गया तो अगों फिर हुण कहानी दुख दी शुरू होएगी, क्योंकि उहदे लई फिर उहने संघर्ष करना है। ये मनुख दे अंदर जिहड़ी पकड़ दी भावना है, ये असल विच मनुख नूं उस बीज तो फिर दुख तक पहुँचाउंदी। दुख फल है उहदा नतीजा है। तो मनुख इस तरह जिन्नियां क सोचां सोच के इस तरह के कर्म करन दी कोशिश करदा है, उन्ने ही दुख उहदे अंदर प्रफुल्लित हुंदे ने, ते उहनां तों इह बच नहीं सकदा। उहनां तों इहनूं कदे लांभे होया वेखणा औखा है। इस लई सतगुरु सच्चे पातशाह कहिंदे ने भी जिहड़ा मनुख परमात्मा की बंदगी वाले पासे तुरदा है ना, उहदी कहानी इह है भी जदों उह परमात्मा दे नाल अपनी सुरत जोड़ लैंदा ना, तो ये पाप पुन दुख सुख की कहानी पिछे रह जाती है। फिर ये दुख सुख आते ने उन्होंने कोई चिंता नहीं, लंघ जाते हैं। कहता लंघने ने आने ने, जिस तरह हर मौसम आता है चला जाता है, इस तरह समझता है सदीवी रहने वाले नहीं। तो सानू फिक्र पै जाता भी ये सदीवी रहनगे, असी सुख नूं फड़ के सदीवी रखना चाहते हैं, दुख नूं भजाउण की कोशिश करते हैं, साडा सारा जोर इस गल उत्ते लग जाता है, तो कदे इस पासे ध्यान ही नहीं देंदे कि यह तो पास आन होने वाली चीज़ा ने, ये अज हैं कल नहीं होन दियां। ते सदा रहन वाला वाहिगुरु अकाल पुरख का नाम है, उहदे नाल असीं अपना संबंध बनाउण दी कोशिश नहीं करते। ते सतगुरु सच्चे पातशाह पहली पौड़ी विच इस गल दा जिक्र करदे ने, कहिंदे ने सुने है सिद्ध पीर सुरनाथ। कहिंदे ने जे सुनन नाल, जे परमात्मा दा नाम ध्यान नाल सुन लिया जाए, तां जिहड़ी पदवी सिद्धां नूं पीरां नूं देवत्यां ते नाथां नूं बड़ी तगड़ी घालना ते तपस्या तो बाद प्राप्त हुंदी है। वो कहिंदे ने सुनना भी एक तप है, जे कोई ठीक ढंग नाल सुन ले तो वह अवस्था सुनन नाल ही प्राप्त हो जाती है। सुनिया तरत धवल आकाश, ते सुनन नाल ही इस गल की सोझी पैंदी है कि इस धरती ते आकाश दा जिहड़ा धवल आसरा है ना, वह वाहिगुरु अकाल पुरख आप है। सुनिया दीप लो पाताल, ते सुनन नाल इस पासे जो ध्यान जाता है परमात्मा की वड्याई सुनन वाले पासे, तो फिर पता लगता है भी कितने धरती के दीप, कितने पाताल, कितने लोह, ये सारे दे सारे अनगिणत उस वाहेगुरु अकाल पुरख की कुदरत ने। उसकी कुदरत का विस्थार मनुख नूं समझ पैंदा। तो अंत में कहिंदे ने सुने है ओह ना सत्य काल, कहिंदे ने इस ध्यान विच जुड़िया उस मनुख उत्ते काल जिहड़ा मौत जिहड़ी है वह फिर उस बंदे नूं पोह नहीं सकती, भाव वह मनुख मौत के अधिकार विचों निकल जाता है। वह मनुख मौत के अधिकार विचों निकल के ते मुक्त अवस्था विच पहुँच जाता है। सतगुरु सच्चे पातशाह ने सानू प्रेरणा की कि असी पूरे ध्यान नाल, पूरी एकाग्रता नाल वाहेगुरु अकाल पुरख नू चेते करिए, उहदी सिर्फ ध्यान नाल सुनीए, ताकि ये अवस्था सुनन नाल सानू प्राप्त हो सके। ये गल थोड़ा विस्थार मंगती है। सुने है ओह ना सकै काल, कल आने वाले समय अंदर इस दे संबंधी कुछ होर बेनतियां तुहाडे नाल सांझियां करांगा। अज दी विचार नू समय अनुसार इत्थे ही समाप्त करदा होया खिमां दा जाच कहां।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।